أعوذ بالله من الشيطان الرجيم. بسم الله الرحمن الرحيم. الله الذي أنزل الكتاب بالحق والميزان وما يدريك لعل الساعة قريب.
الحمد لله رب العالمين والصلاة والسلام على رسوله الكريم أما بعد فأعوذ بالله من الشيطان الرجيم ربما يود الذين كفروا لو كانوا مسلمين. قرآن شریف دا 14 سپارہ اس آیت مبارکہ تو شروع ہوندا ہے تے دے پہلے لفظ ربما تو پچھانیا جاندا ہے. اس آیت دے وچ ارشاد ہویا کہ کدی کافر بھی آرزو کرن گے کہ کاش کہ او بھی مسلمان ہوندے. اج دا کافر اپنے کفر تے بڑا خوش ہے تے بڑا سمجھدا ہے کہ وہ کمال دکھا رہا ہے، لیکن جدوں قیامت آئے گی تے وہ سارا نقشہ اپنی اکھاں دے نال دیکھن گے تے پھر انہوں نے حسرت ہوئے گی کہ اوہو ساڈے کول بڑی وڈی غلطی ہو گئی، کاش کہ اسی بھی مسلمان ہو جاندے، اللہ دے نبیاں نوں من لیندے، حضرت محمد صلی اللہ علیہ وسلم تے ایمان لے آندے تے اسی مسلماناں دے وچ شامل ہو جاندے. اس واسطے کہ مسلمان ہونا اللہ تے اُدے پیغمبراں نوں من لینا، انہاں دی دتی ہوئی ہدایت نوں قبول کر لینا ہی انسان دی اصل کامیابی ہے. اس تو بعد فرمایا گیا کہ اے پیغمبر، اسی تاڈے تو پہلے بھی جن رسول بھیجے انہاں دا مذاق اڑاندے رہے لوکی، تے جے تاڈا او مذاق اڑاندے ن تاڈے تے ہسدے ن تے کیڑی گھبراؤن دی گل ہے؟ تسی گھبراؤ نہ، دل پیڑا نہ کرو، انشاءاللہ سب انہوں پتہ چل جائے گا کہ ٹھیک کون سی تے غلط کون سی، چنگا کون سی تے پیڑا کون سی. دوسرے جگہ دے وچ یہ بھی دسیا گیا کہ اج کافر مسلمانہ تے ہس دن، لیکن اگلے دن یعنی قیامت والے دن مسلمان انہاں تے ہسن گے. سورہ ہجر دے وچ یہ بھی ارشاد ہویا کہ اے تہاڈے کولوں طرح طرح دے مطالبے کردے ہیں کہ تسی اے کر کے دکھا دیو، تو اے کر کے دکھا دیو، تو او کر کے دکھا دیو، تو سانوں اسی تے تانوں اسی اللہ دا رسول مان لواں گے. واضح کیتا گیا کہ اگر اسی انہاں دے واسطے آسمان دا کوئی دروازہ بھی کھول دئیے اور اے آسمان چڑھ کے اتنے چلے بھی جان، تے پھر بھی یہ کہن گے کہ انما سکرت ابصارنا، کہ ساڈی تاں اکھاں دے اتنے جادو کر دیتا گیا ہے. مطلب کی کہ نہ یہ ہن مندے تے نہ انہاں نے پھر مننا ہے. لہذا ہے ساڈے نبی، تسی خام خواہ دل چوئے خیال کڈھ دیو کہ جے انہاں نوں کوئی انہاں دی مطلب دی نشانی دکھاتی جاوے تے معجزہ دکھاتا جاوے تے شاید یہ تہاڈے تے ایمان لے آن گے، انہاں نے تہاڈے تے ایمان نہیں لے آنا. قرآن شریف دے وچ آدم علیہ السلام تے شیطان دی کہانی وقفے وقفے نال سنائی گئی، پہلے سپارے چ، پھر اٹھویں سپارے چ، ہن چودھویں سپارے دے وچ پھر بڑی تفصیل دے نال کہانی بیان کیتی جا رہی ہے. اور بیان کیتا کہ اللہ تعالیٰ نے فرشتیاں دے سامنے اعلان کیتا کہ میں دارے تو جڑا سک کے کھڑکن لگ پہندا ہے اُدھے تو ایک انسان بنانا لاں، تو جدو میں انہوں بنا لواں تو چنگی طرح چنگی طرح انہوں سوار لواں تو وہ اپنی روح چ پھونک دیاں، فقہ اللہ ساجدین، تو تسی وہ سامنے سجدہ کرنا. اور جدو اللہ تعالیٰ نے بنا دیتا اور فرشتیاں نے کیا سجدہ کرو تو شیطان نے انکار کر دیتا. اللہ تعالیٰ نے پوچھا کہ تو کیوں انکار کیتا ہے؟ شیطان کہن لگا کہ اللہ میاں، میں بھلا کس طرح سجدہ کراں وہ دے اگے جنہوں تو مٹی تو پیدا کیتا؟ مطلب کی سی کہ میں اس تو ودیاں، میں اگ تو پیدا کیتا گیا، وہ مٹی تو پیدا کیتا گیا، تو میرا انہوں سجدہ کرنا بندا ہی نہیں. اللہ میاں نے کہا اچھا پھر تیرے تے لعنت ہے قیامت والے دن تک. شیطان نے کیا کہ اچھا میں نے موقع دے دے کہ میں پھر یہ کو بدلا لے لوا، تینوں تیرے رستے تو ہٹا کے چھڈا. اللہ میاں نے کہا جا، تینوں اجازت ہے بدلا لین دی، پر یاد رکھیں میرے بندیاں دے تینوں کوئی اختیار نہیں ہوئے گا، تو انہوں ورگلا سکے گا، تو انہوں پٹو پا سکے گا، لیکن کسی نہ زبردستی نہیں کر سکے گا. میرے بندے جڑے میرے تے ایمان لے آنگے، مینو اپنا رب سمجھن گے، وہ کدی تیرے پیچھے نہیں لگن گے. تیرے پیچھے صرف وہی لگن گے جڑے پٹک کے تیرے پیچھے لگ جان گے. اس تو بعد ارشاد ہویا کہ اللہ کو ڈرن والے وہ باغاں چ ہون گے، یعنی جنت پہنچ جان گے. جنت دا بیان قرآن شریف جگہ جگہ آیا، لیکن ہر تھان کوئی نویں گل بھی وہ ضرور ہوتی ہے. 14 اس پارے سورہ ہجر کے اندر ارشاد فرمایا گیا، وَنَزَعْنَا مَا فِي صُدُورِهِم مِّن غِلٍّ، کہ انہوں نے دلوں کے وچ، انہوں نے سینیاں دے وچ جڑی ایک دوسرے دے واسطے کدورتاں ہون گیاں، ایک دوسرے دے واسطے جڑی تنگی ہوئے گی، اسی انہاں دلاں چوں کڈ لواں گے، اور وہ آمنے سامنے ایک دوسرے دے تکیے لگا کے تختاں دے اتے بیٹھے ہون گے. ایک گل سمجھن دی ہے کہ کئی جگہ یہ ہوندا ہے کہ موقع تاں بڑی خوشی دا ہوندا ہے، بندہ بڑا بن ٹھن کے اتے جاندا ہے، پر اتھے جا کے کسی بندے نو ویکھ کے بندہ بازار ہو جاتا ہے کہ جی یہ بندہ اتھے تے پھر میں چلیا جی. اس چیز دا امکان موجود ہے کہ اللہ دے دو بندے جڑے اپنے اپنی تھان دے اللہ دے پیارے ہوں، لیکن کسی وجہ تو انہاں دے وچ کوئی اختلاف ہویا ہوئے تے وہ ایک دوسرے نو چنگا نہ سمجھتے ہوں. حضرت علی رضی اللہ تعالیٰ عنہ نے اس آیت دے بارے فرمایا کہ میرے تے معاویہ دے بارے نازل ہوئی ہے. اسی دونوں ایمان والے ہیں، اسی دونوں جنت سے جاواں گے، پر اس دنیا دے وچ ساڈے درمیان دشمنی رہی ہے، لیکن جدو جنت چلا سانو لے کے جائے گا تے اللہ ساڈے دلوں دے وچوں او دشمنی او کدورت کڈ لے گا. ویسے تاں قرآن شریف سارا ہی بڑا سونا ہے، ایدیاں ساریاں ہی آیتاں بڑیاں پیاریاں ہیں، لیکن کئی آیتاں او ہیں جڑیاں پڑھ کے بندہ ایویں جھوم جاندا ہے. فرمایا نبی عبادی انی عدل غفور الرحیم، میرے بندیاں نو دس دیو کہ میں بڑا ہی بخشن والا رحم فرمانا والا، نالے بھی دس دینا انا عذابی ہو العذاب العلیم، عذاب العلیم، کہ میرا عذاب بھی بڑے تکلیف دین والا عذاب جے. یہ دوویں گلاں اصل دے وچ انسان دی کیفیت نو بیلنس کر دیں دیاں. جے صرف عذاب دا ہی ذکر ہوئے تے پھر ہی بندہ جڑا ہے وہ دی ہمت جواب دے سکتی ہے، اور جے صرف نعمتاں دا ذکر ہوئے تے اس گل دا بھی امکان ہوندا کہ بندہ آؤٹ ہو جاوے، پتر جاوے تے اللہ تعالیٰ دی بندگی تو غافل ہو جاوے. لہذا قرآن مجید دے وچ اکثر جنت دا ذکر تے نال جہنم دا ذکر، جہنم دا ذکر تے نال جنت دا ذکر ہوندا ہے، اللہ تعالیٰ دی رحمت دا بھی ذکر ہوندا ہے نال اللہ تعالیٰ دے عذاب دا بھی ذکر ہوندا ہے. لیکن اس خوبصورت انداز دے وچ وہ کانشی وچ ایسے مقام تے آیا ہے کہ میرے بندیاں نو دس دیو کہ میں بڑا بخشن والا تے رحم فرمان والا، نال بھی دس دینا کہ میرا عذاب بھی بڑا تکلیف دین والا عذاب ہے. نبی اکرم صلی اللہ علیہ وسلم دی مخالفت تو ہو ہی رہی سی پہلے دن تو، اور جوں جوں وقت گزرتا گیا اس مخالفت دے وچ تیزی آندی گئی، اتھوں تک کہ رسول اللہ صلی اللہ علیہ وسلم دے خاندان دا بھی بائیکاٹ کیتا گیا، اس واسطے کہ وہ رسول اللہ صلی اللہ علیہ وسلم دی سرپرستی تو باز نہیں سن آ رہے، اور رسول اللہ صلی اللہ علیہ وسلم دے ساتھیاں تے بھی تشدد کیتا گیا، اور اتھوں تک کہ اللہ دے پیغمبر صلی اللہ علیہ وسلم دے بھی قتل دا فیصلہ کر دیتا گیا. اے سارا کچھ ہون دے باوجود اللہ دے پیغمبر اپنی تھان تے ڈٹے ہوئے ہیں. کیوں ڈٹے ہوئے ہیں؟ اللہ تعالیٰ دی سرپرستی حضور صلی اللہ علیہ وسلم دے نال ہے، اور اللہ تعالیٰ مسلسل اپنے پیغمبر نو کہی جا رہا ہے کہ تسی گھبرانا نہیں، تسی پیچھے نہیں ہٹنا، تسی ہمت نہیں ہارنی، تسی جو تانو حکم ملیا وہ کہندے رہنا. لہذا سورت ہجر دے آخر دے کیا گیا کہ فس دا بے مات عمر، کہ اے پیغمبر جڑی گل تانو کہی گئی ہے اور تسی ڈٹ کے کہو اور مشرکان دی پرواہ نہ کرو. اور نال یہ بھی واضح کیتا کہ سانو پتہ ہے کہ انہاں دی گلاں سن سن کے تانو بڑی تکلیف ہوندی ہے، انہاں دی گلاں تانو بڑیاں پیڑیاں لگدیاں ہیں، سانو پتہ ہے، لیکن صبر کرو اور اللہ نو یاد کرو، میرے سامنے سجدے تے ڈگے رہو، اتھوں تک کہ حتیٰ یاتیک الیقین، ਇੱਥੋਂ ਤੱਕ ਕਿ ਤੁਹਾਡੇ 'ਤੇ ਉਹ ਚੀਜ਼ ਜਿਹਦੇ ਬਾਰੇ 'ਚ ਕੋਈ ਸ਼ੱਕ ਨਹੀਂ ਉਹ ਆ ਜਾਵੇ, ਯਾਨੀ ਅੱਲਾਹ ਤੁਹਾਨੂੰ ਆਪਣੇ ਕੋਲ ਬੁਲਾ ਲਵੇ, ਤੁਸੀਂ ਆਪਣਾ ਕੰਮ ਕਰਦੇ ਰਹਿਣਾ ਜਿਹੜਾ ਕੰਮ ਅਸੀਂ ਤੁਹਾਡੇ ਜ਼ਿੰਮੇ ਲਾਇਆ। 14ਵੇਂ ਸਿਪਾਰੇ ਦੇ ਪਹਿਲੇ 6 ਰਕੂਆਂ ਦੇ ਵਿੱਚ ਸੂਰਤ ਹਿਜਰੇ ਔਰ ਬਾਕੀ ਦੇ ਸਿਪਾਰੇ ਦੇ ਵਿੱਚ ਪੂਰੀ ਸੂਰਤ ਨਹਲ ਹੈ। ਸੂਰਤ ਨਹਲ ਕੁਰਾਨ ਮਜੀਦ ਦੀ ਉਹਨਾਂ ਸੂਰਤਾਂ 'ਚੋਂ ਇੱਕ ਹੈ ਜਿਹਦੇ ਵਿੱਚ ਅੱਲਾਹ ਤਾਲਾ ਨੇ ਆਪਣੀ ਨਿਸ਼ਾਨੀਆਂ ਔਰ ਆਪਣੀ ਨਿਮਤਾਂ ਦਾ ਬਾਰ ਬਾਰ ਜ਼ਿਕਰ ਕੀਤਾ। ਇਹ ਸੂਰਤ ਸ਼ੁਰੂ ਹੋਈ ਅਤਾ ਅਮਰੁੱਲਾ ਫਲਾ ਤਸਤਾਜਲੂਹ, ਅੱਲਾਹ ਦਾ ਹੁਕਮ ਆਏਗਾ, ਕਾਫਰੋ ਤੁਸੀਂ ਇਹਦੇ ਵਾਸਤੇ ਜਲਦੀ ਨਾ ਮਚਾਓ। ਸੁਬਹਾਨਹੁ ਵਤਾਲਾ ਅਮਾ ਯੁਸ਼ਰਿਕੂਨ, ਔਰ ਜਿਹੜਾ ਸ਼ਿਰਕ ਇਹ ਕਰ ਰਹੇ ਨੇ ਅੱਲਾਹ ਦੇ ਨਾਲ, ਅੱਲਾਹ ਤਾਲਾ ਉਸ ਤੋਂ ਬਹੁਤ ਪਾਕ ਹੈ, ਬਹੁਤ ਉੱਚਾ ਹੈ। ਸੂਰਤ ਨਹਲ ਦੀ ਆਇਤ ਨੰਬਰ 40 ਦੇ ਵਿੱਚ ਇਰਸ਼ਾਦ ਫਰਮਾਇਆ ਗਿਆ, ਇਨਮਾ ਕੌਲੁਨਾ ਲਿਸ਼ਈਨ ਇਜ਼ਾ ਅਰਦਨਾਹੁ ਅਨ ਨਕੂਲਾ ਲਹੂ ਕੁਨ ਫਯਕੂਨ, ਕਿ ਕਿਸੇ ਵੀ ਚੀਜ਼ ਦੇ ਵਾਸਤੇ ਸਾਡਾ ਕੌਲ ਜਦੋਂ ਅਸੀਂ ਉਹਦਾ ਫੈਸਲਾ ਕਰ ਲਈਏ ਸਿਰਫ ਇੰਨਾ ਕੁ ਹੁੰਦਾ ਹੋ ਜਾ ਅਤੇ ਉਹ ਫੌਰਨ ਹੋ ਜਾਂਦੀ। ਆਇਤ ਨੰਬਰ 43 ਦੇ ਵਿੱਚ ਇਰਸ਼ਾਦ ਹੋਇਆ ਕਿ ਨਬੀ ਤੁਹਾਡੇ ਤੋਂ ਪਹਿਲੇ ਜਿੰਨੇ ਵੀ ਰਸੂਲ ਆਏ ਨੇ ਉਹ ਸਾਰੇ ਮਰਦੀ ਸਨ, ਜੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਤੇ ਉਹਨਾਂ ਕੋਲੋਂ ਪੁੱਛ ਲੈਣ ਜਿਹਨਾਂ ਕੋਲ ਪਹਿਲੇ ਅੱਲਾਹ ਤਾਲਾ ਦਾ ਜ਼ਿਕਰ ਅੱਲਾਹ ਤਾਲਾ ਦੀ ਹਿਦਾਇਤ ਮੌਜੂਦ ਹੈ, ਯਾਨੀ ਅਹਿਲ ਕਿਤਾਬ। ਮੱਕੇ ਦੇ ਕਾਫਿਰ ਇੱਕ ਬੜੇ ਵਧੀਆ ਕਿਸਮ ਦੇ ਸ਼ਿਰਕ ਦੇ ਵਿੱਚ ਪਏ ਹੋਏ ਸਨ ਕਿ ਉਹ ਅੱਲਾਹ ਦੇ ਫਰਿਸ਼ਤਿਆਂ ਨੂੰ ਅੱਲਾਹ ਦੀਆਂ ਧੀਆਂ ਕਹਿੰਦੇ ਸਨ। ਲਿਹਾਜ਼ਾ ਸੂਰਹ ਨਹਲ ਦੇ ਵਿੱਚ ਇਰਸ਼ਾਦ ਹੋਇਆ ਕਿ ਉਹ ਅੱਲਾਹ ਤਾਲਾ ਦੇ ਵਾਸਤੇ ਕੁੜੀਆਂ ਤਜਵੀਜ਼ ਕਰਦੇ ਨੇ ਔਰ ਆਪਣੇ ਵਾਸਤੇ ਉਹ ਚੀਜ਼ ਮੰਗਦੇ ਨੇ ਜਿਹੜੀ ਉਹਨਾਂ ਨੂੰ ਪਸੰਦ ਹੈ, ਯਾਨੀ ਪੁੱਤਰ। ਔਰ ਹਾਲ ਇਹਨਾਂ ਦਾ ਇਹ ਹੈ ਕਿ ਜਦੋਂ ਇਹਨਾਂ 'ਚੋਂ ਕਿਸੇ ਨੂੰ ਧੀ ਦੀ ਖੁਸ਼ਖਬਰੀ ਲੱਭੇ ਉਹਦੇ ਘਰ ਧੀ ਜੰਮੀ ਹੈ ਅਤੇ ਉਹਦਾ ਰੰਗ ਕਾਲਾ ਹੋ ਜਾਂਦਾ ਅਤੇ ਗੁੱਸੇ ਦੇ ਨਾਲ ਉਹ ਭਰ ਜਾਂਦਾ। ਦੂਸਰੇ ਮੁਕਾਮ ਦੇ ਉੱਤੇ ਕਿਹਾ ਗਿਆ ਕਿ ਅਫਾ ਅਸਫਾ ਕੁਮ ਰੱਬੂ ਕੁਮ ਬਨੀ ਨਾ ਵਤ ਤਖਜ਼ ਅਮਿਨ ਅਲ ਮਲਾਇਕਾ ਤੇ ਇਨਾਸਾ, ਕਿ ਕਿਆ ਤੁਹਾਡੇ ਰੱਬ ਨੇ ਤੁਹਾਨੂੰ ਧੀਆਂ ਤੁਹਾਨੂੰ ਪੁੱਤਰ ਦੇ ਦਿੱਤੇ ਔਰ ਆਪਣੇ ਵਾਸਤੇ ਧੀਆਂ ਰੱਖ ਲਈਆਂ। ਇੰਨਾ ਕੁਮ ਲਤਕੂਲੂ ਨਾ ਕੌਲਾ ਨਾਜ਼ੀਮਾ, ਬੇਸ਼ੱਕ ਤੁਸੀਂ ਬੜੀ ਪੁੱਠੀ ਗੱਲ ਔਰ ਤਨਜ਼ੀਆ ਅੰਦਾਜ਼ ਕਿਹਾ ਗਿਆ ਬੜੀ ਵਧੀਆ ਗੱਲ ਕਰ ਰਹੇ ਹੋ। ਅੱਲਾਹ ਤਾਲਾ ਦੀਆਂ ਨਿਸ਼ਾਨੀਆਂ ਦੇ ਜ਼ਿਮਨ 'ਚ ਇਰਸ਼ਾਦ ਹੋਇਆ ਕਿ ਤੁਹਾਡੇ ਵਾਸਤੇ ਚੌਪਾਇਆਂ ਦੇ ਵਿੱਚ ਤੁਹਾਡੇ ਡੰਗਰਾਂ ਦੇ ਵਿੱਚ ਵੀ ਨਿਸ਼ਾਨੀ ਹੈ, ਇਬਰਤ ਦਾ ਸਾਮਾਨ ਹੈ। ਦੇਖੋ ਤਾਂ ਸਹੀ ਇਹ ਤੁਹਾਡੀਆਂ ਮੱਝਾਂ ਗਾਵਾਂ ਇਹਨਾਂ ਦੇ ਅੰਦਰ ਅੱਲਾਹ ਤਾਲਾ ਗੋਏ ਅਤੇ ਖੂਨ ਦੇ ਅੰਦਰੋਂ ਦੀ ਤੁਹਾਡੇ ਵਾਸਤੇ ਤਾਜ਼ਾ ਦੁੱਧ ਕੱਢਦਾ ਜਿਹੜਾ ਪੀਣ ਵਾਸਤੇ ਬੜਾ ਮਜ਼ੇਦਾਰ ਹੈ। ਔਰ ਇਹ ਬੜੀ ਜ਼ਬਰਦਸਤ ਨਿਸ਼ਾਨੀ ਹੈ ਅੱਲਾਹ ਤਾਲਾ ਦੀ ਕਿ ਕੋਈ ਮੱਝ ਜਾਂ ਗਾਂ ਜਾਂ ਬੱਕਰੀ ਉਹ ਜ਼ਿੰਦਾ ਖਲੋਤੀ ਹੋਵੇ ਤਾਂ ਉਹਦੇ ਥੜਾਂ ਨੂੰ ਨਿਚੋੜੋ ਤਾਂ ਉਹ 'ਚੋਂ ਦੁੱਧ ਨਿਕਲਦਾ, ਅਤੇ ਜੇ ਕੋਈ ਛੁਰੀ ਲੈ ਕੇ ਦੇਖਣਾ ਚਾਹਵੇ ਕਿ ਮੈਂ ਦੇਖਾਂ ਕਿ ਥੜਾਂ ਦੇ ਵਿੱਚ ਦੁੱਧ ਕਿੱਥੇ ਪਿਆ ਆ, ਉਹ ਥੜ ਨੂੰ ਜਦੋਂ ਛੁਰੀ ਫੇਰੇਗਾ ਤਾਂ ਖੂਨ ਨਿਕਲੇਗਾ। ਉਹ ਛੁਰੀ ਅੰਦਰ ਚਲਾਉਂਦਾ ਡੂੰਘਾ ਚਲਾ ਜਾਵੇ ਕਿ ਮੈਂ ਦੁੱਧ ਲੱਭ ਕੇ ਛੱਡਣਾ, ਉਹ ਗੋਹਾ ਲੱਗ ਜਾਏਗਾ ਉਹਦੀ ਛੁਰੀ ਨੂੰ ਲੇਕਿਨ ਉਹਨੂੰ ਦੁੱਧ ਕਿਧਰੇ ਨਹੀਂ ਲੱਭੇਗਾ। ਅੱਲਾਹ ਤਾਲਾ ਨੇ ਗਾਂ ਅਤੇ ਮੱਝ ਦੇ ਹਵਾਨੇ ਦੇ ਵਿੱਚ ਖੂਨ ਦੀ ਨਾਲੀਆਂ ਫੈਲਾ ਦਿੱਤੀਆਂ ਔਰ ਉਸ ਹਵਾਨੇ ਦੀ ਤਾਕਤ ਪੈਦਾ ਕਰ ਦਿੱਤੀ ਕਿ ਉਹ ਜੋ ਤਾਜ਼ਾ ਦੁੱਧ ਉਸੇ ਵਕਤ ਕਸ਼ੀਦ ਕਰਕੇ ਥੜਾਂ ਦੇ ਜ਼ਰੀਏ ਬਾਹਰ ਭੇਜ ਦਿੰਦਾ। ਦੁੱਧ ਕਿਧਰੇ ਸਟੋਰ ਨਹੀਂ ਹੋਇਆ ਉੱਥੇ, ਇਹ ਅੱਲਾਹ ਤਾਲਾ ਦੀ ਨਿਸ਼ਾਨੀ ਹੈ। ਇਸ ਤੋਂ ਬਾਅਦ ਸ਼ਹਿਦ ਦਾ ਜ਼ਿਕਰ ਕੀਤਾ ਕਿ ਇਧਰ ਸ਼ਹਿਦ ਦੀ ਮੱਖੀ ਨੂੰ ਤਾਂ ਦੇਖੋ, ਉਹ ਬਹਿੰਦੀ ਹੈ ਫੁੱਲਾਂ ਦੇ ਉੱਤੇ ਅਤੇ ਦਰੱਖਤਾਂ ਦੇ ਉੱਤੇ ਔਰ ਉਸ ਤੋਂ ਬਾਅਦ ਅੱਲਾਹ ਤਾਲਾ ਉਹਦੇ ਪੇਟ ਦੇ ਵਿੱਚੋਂ ਇੱਕ ਬੜਾ ਲਜ਼ੀਜ਼ ਮਸ਼ਰੂਬ ਤੁਹਾਡੇ ਵਾਸਤੇ ਪੈਦਾ ਕਰਦਾ। ਕਿਆ ਸ਼ਾਨ ਹੈ ਅੱਲਾਹ ਤਾਲਾ ਦੀ! ਇਨਸਾਨ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਉਹ ਸ਼ਹਿਦ ਵਰਗੀ ਮਿੱਠੀ ਚੀਜ਼ ਪੈਦਾ ਨਹੀਂ ਕਰ ਸਕਦਾ। ਅੱਜ ਅਗਰ ਉਹ ਚੀਨੀ ਵੀ ਉਹਨੇ ਬਣਾਈ ਹੈ ਤਾਂ ਚੀਨੀ ਵੀ ਕਿੱਥੋਂ ਹੈ? ਅੱਲਾਹ ਤਾਲਾ ਦੀ ਪੈਦਾ ਕਰਦੀਆਂ ਕੀਤੀਆਂ ਚੀਜ਼ਾਂ ਦੇ ਵਿੱਚੋਂ ਹੀ ਪੈਦਾ ਕਰਦਾ। ਲੇਕਿਨ ਅੱਲਾਹ ਤਾਲਾ ਨੇ ਜਿਹੜੀ ਮਿਠਾਸ ਇੱਕ ਸ਼ਹਿਦ ਦੇ ਕਤਰੇ ਦੇ ਵਿੱਚ ਰੱਖੀ ਹੋਈ ਹੈ, ਉਹ ਸਾਨੂੰ ਹੋਰ ਕਿਸੇ ਚੀਜ਼ ਵਿੱਚ ਨਹੀਂ ਲੱਭਦੀ। ਇੱਕ ਹੋਰ ਜ਼ਬਰਦਸਤ ਆਇਤ ਜਿਹੜੀ ਸਾਰੇ ਮੁਸਲਮਾਨਾਂ ਦੇ ਵਾਸਤੇ ਬੜੀ ਜਾਣੀ ਪਛਾਣੀ ਹੈ, ਔਰ ਅਸੀਂ ਅਕਸਰ ਜਿਵੇਂ ਦੇ ਦੂਸਰੇ ਖੁਤਬੇ 'ਚ ਸੁਣਨੇ ਹਾਂ ਉਹਦਾ ਹਿੱਸਾ, ਇਨਾ ਅੱਲਾ ਯਾਮੁਲ ਬਿਲਾਦਲ ਵਾਲੇ ਅਹਿਸਾਨ ਵਹੀਤਾ ਇਜ਼ੁਲ ਕੁਰਬਾ, ਬੇਸ਼ੱਕ ਅੱਲਾਹ ਹੁਕਮ ਦਿੰਦਾ ਅਦਲ ਕਰਨ ਦਾ ਔਰ ਇੱਕ ਦੂਸਰੇ ਦੇ ਨਾਲ ਨੇਕੀ ਕਰਨ ਦਾ ਔਰ ਆਪਣੇ ਕਰੀਬੀ ਰਿਸ਼ਤੇਦਾਰਾਂ ਦੇ ਉੱਤੇ ਮਾਲ ਖਰਚ ਕਰਨ ਦਾ, ਔਰ ਮਨ੍ਹਾ ਕਰਦਾ ਬੇਅਯਾਈ ਤੋਂ, ਬੁਰਾਈ ਤੋਂ ਔਰ ਫਹਾਸ਼ੀ ਤੋਂ। ਯਾਇਜ਼ੁਕੁਮ, ਅੱਲਾਹ ਤੁਹਾਨੂੰ ਨਸੀਹਤ ਕਰਦਾ, ਲਾਲਕੁਮ ਤਜ਼ਕਰੂਨ, ਤਾਂ ਕਿ ਤੁਸੀਂ ਨਸੀਹਤ ਕਬੂਲ ਕਰੋ। ਇੱਕ ਹੋਰ ਬੜੀ ਜ਼ਬਰਦਸਤ ਆਇਤ ਵੀ ਸੂਰਤ ਨਾਲ ਦੇ ਵਿੱਚ ਆਈ, ਫਰਮਾਇਆ ਮਾ ਇੰਦਕੁਮ ਯਨਫਦੂ ਵਮਾ ਇੰਦ ਅੱਲਾਹ ਬਾਕ। ਕਾਸ਼ ਕਿ ਸਾਨੂੰ ਇਹ ਆਇਤ ਸਮਝ ਆ ਜਾਵੇ ਔਰ ਯਾਦ ਰਹੇ ਕਿ ਲੋਕੋ ਜੋ ਕੁਛ ਤੁਹਾਡੇ ਕੋਲ ਇਹ ਮੁੱਕ ਜਾਣਾ ਜੇ, ਔਰ ਜਿਹੜਾ ਅੱਲਾਹ ਕੋਲ ਹੈ ਉਹ ਨਹੀਂ ਜੇ ਮੁੱਕਣਾ। ਇਸੇ ਸੂਰਤ ਦੇ ਵਿੱਚ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਇਰਸ਼ਾਦ ਫਰਮਾਇਆ ਗਿਆ, ਇਜ਼ਾ ਕਰਾਤ ਅਲ ਕੁਰਾਨ ਫਸਤਈਜ਼ ਬਿੱਲਾਹਿ ਮਿਨਸ਼ ਸ਼ੈਤਾਨ ਰਜੀਮ, ਕਿ ਜਦੋਂ ਵੀ ਕੁਰਾਨ ਸ਼ਰੀਫ ਪੜ੍ਹੋ ਤਾਂ ਸ਼ੈਤਾਨ ਮਰਦੂਦ ਕੋਲੋਂ ਅੱਲਾਹ ਦੀ ਪਨਾਹ ਜ਼ਰੂਰ ਹਾਸਿਲ ਕਰ ਲਿਆ ਕਰੋ। ਔਰ ਸਾਡੇ ਵਾਸਤੇ ਵੀ ਇਹਦੇ 'ਚ ਬੜੀ ਰਹਿਨੁਮਾਈ ਹੈ। ਇਸ ਵਾਸਤੇ ਉਲਮਾ ਇਕਰਾਮ ਨੇ ਕੁਰਾਨ ਸ਼ਰੀਫ ਦੀ ਤਿਲਾਵਤ ਤੋਂ ਪਹਿਲੇ ਤਾਵਜ਼ ਯਾਨੀ ਆਊਜ਼ ਬਿੱਲਾ ਪੜ੍ਹਨ ਨੂੰ ਫਰਜ਼ ਕਰਾਰ ਦਿੱਤਾ, ਇਸ ਵਾਸਤੇ ਕਿ ਸ਼ੈਤਾਨ ਸਾਨੂੰ ਕਿਤੇ ਵੀ ਨਹੀਂ ਛੱਡਦਾ। ਅਸੀਂ ਕੁਰਾਨ ਸ਼ਰੀਫ ਵੀ ਪੜ੍ਹ ਰਹੇ ਹੋਈਏ ਤਾਂ ਸਾਡੇ ਦਿਲ 'ਚ ਆ ਕੇ ਕੁਰਾਨ ਸ਼ਰੀਫ ਦਾ ਕੋਈ ਗਲਤ ਮਤਲਬ ਪਾ ਦੇਗਾ ਅਤੇ ਸਾਨੂੰ ਗੁੰਮਰਾਹ ਕਰਕੇ ਛੱਡੇਗਾ, ਅੱਲਾਹ ਤਾਲਾ ਸਾਨੂੰ ਉਹਦੇ ਕੋਲੋਂ ਮਹਿਫੂਜ਼ ਰੱਖੇ। ਅਲਬੱਤਾ ਵਾਜ਼ੇ ਕਰ ਦਿੱਤਾ ਕਿ ਸ਼ੈਤਾਨ ਨੂੰ ਅੱਲਾਹ ਤਾਲਾ ਨੇ ਉਹਨਾਂ ਬੰਦਿਆਂ ਦੇ ਉੱਤੇ ਕੋਈ ਇਖਤਿਆਰ ਨਹੀਂ ਦਿੱਤਾ ਜਿਹੜੇ ਈਮਾਨ ਲਿਆਉਂਦੇ ਨੇ ਔਰ ਅੱਲਾਹ ਤਾਲਾ 'ਤੇ ਭਰੋਸਾ ਕਰਦੇ ਨੇ, ਬਲਕਿ ਸ਼ੈਤਾਨ ਦਾ ਜ਼ੋਰ ਤਾਂ ਉਹਨਾਂ 'ਤੇ ਚੱਲਦਾ ਜਿਹੜੇ ਉਹਨੂੰ ਆਪਣਾ ਦੋਸਤ ਬਣਾਉਂਦੇ ਨੇ ਔਰ ਉਹਦੇ ਪਿੱਛੇ ਲੱਗਦੇ ਨੇ। ਫਿਰ ਯਾਦ ਫਿਰ ਫਰਮਾਇਆ ਯਾਦ ਰੱਖੋ ਕਿ ਜਿਹੜਾ ਬੰਦਾ ਵੀ ਤੁਹਾਡੇ 'ਚੋਂ ਕੋਈ ਭੈੜਾ ਕੰਮ ਜਜ਼ਬਾਤ 'ਚ ਜਾ ਕੇ ਕਰ ਬੈਠੇ ਤਾਂ ਫਿਰ ਫੌਰਨ ਹੀ ਤੌਬਾ ਕਰ ਲਵੇ, ਅੱਲਾਹ ਤਾਲਾ ਉਹਦੀ ਤੌਬਾ ਨੂੰ ਕਬੂਲ ਕਰੇਗਾ, ਉਹ ਆਪਣੇ ਰੱਬ ਨੂੰ ਬਖਸ਼ਣ ਵਾਲਾ ਰਹਿਮ ਕਰਨ ਵਾਲਾ ਪਾਏਗਾ। ਔਰ ਫਿਰ 14 ਸਿਪਾਰੇ ਦੇ ਅਖੀਰ 'ਤੇ ਦਾਵਤ ਦੇ ਬਾਰੇ 'ਚ ਫਰਮਾਇਆ ਕਿ ਆਪਣੇ ਰੱਬ ਦੇ ਰਸਤੇ ਵੱਲ ਬੁਲਾਓ, ਹਿਕਮਤ ਦੇ ਨਾਲ, ਦਨਾਈ ਦੇ ਨਾਲ, ਸਮਝਦਾਰੀ ਦੇ ਨਾਲ, ਵਲ ਮੌਇਜ਼ਤ ਅਲ ਹਸਨਾ, ਔਰ ਐਸੇ ਵਾਜ਼ ਦੇ ਜ਼ਰੀਏ ਜਿਹੜਾ ਦਿਲਾਂ 'ਚ ਉਤਰ ਜਾਵੇ। ਗੱਲ ਜਿਹੜੀ ਬੰਦਾ ਕਿਸੇ ਦੂਸਰੇ ਨਾਲ ਕਰਦਾ ਜਾਂ ਕੋਈ ਬੰਦਾ ਕਾਫੀ ਬੰਦਿਆਂ ਦੇ ਨਾਲ ਕੋਈ ਗੱਲ ਕਰ ਰਿਹਾ ਹੋਵੇ ਉਹਦੀ ਕਈ ਤਰੀਕੇ ਨੇ। ਉਹਦੇ ਵਾਸਤੇ ਇੱਕ ਲਫ਼ਜ਼ ਤਕਰੀਰ ਹੈ, ਇੱਕ ਲਫ਼ਜ਼ ਬਿਆਨ ਹੈ, ਇੱਕ ਲਫ਼ਜ਼ ਲੈਕਚਰ ਹੈ, ਇੱਕ ਲਫ਼ਜ਼ ਖਿਤਾਬ ਹੈ, ਇੱਕ ਲਫ਼ਜ਼ ਜਿਹੜਾ ਉਹ ਵਾਜ਼ ਹੈ। ਵਾਜ਼ ਉਹ ਬਿਆਨ ਹੁੰਦਾ ਹੈ ਜਿਹੜਾ ਕਹਿਣ ਵਾਲਾ ਆਪਣੇ ਦਿਲ ਦੀ ਗਹਿਰਾਈ ਦੇ ਵਿੱਚੋਂ ਖਲੂਸ ਨਾਲ ਕਹਿ ਰਿਹਾ ਹੋਵੇ, ਔਰ ਅਗਰ ਸੁਣਨ ਵਾਲਾ ਵੀ ਖੁੱਲ੍ਹੇ ਦਿਲ ਦੇ ਨਾਲ ਔਰ ਖਲੂਸ ਨਾਲ ਸੁਣ ਰਿਹਾ ਹੋਵੇ ਤਾਂ ਉਹਦੇ ਦਿਲ ਦੇ ਵਿੱਚ ਉਹ ਲਿਆ ਜਾਂਦਾ। ਭਾਵੇਂ ਜੁਮਲੇ ਉਲਟੇ ਸਿੱਧੇ ਹੋਣ, ਗ੍ਰੈਮਰ ਸਹੀ ਨਾ ਹੋਵੇ, ਅਲਫਾਜ਼ ਦਾ ਚੁਣਾਓ ਚੰਗਾ ਨਾ ਹੋਵੇ, ਲੇਕਿਨ ਦਿਲ 'ਚੋਂ ਗੱਲ ਨਿਕਲੇ, ਦਿਲ 'ਚ ਉਤਰ ਜਾਵੇ, ਇਹਨੂੰ ਕਹਿੰਦੇ ਨੇ ਵਾਜ਼। ਕੁਰਾਨ ਸ਼ਰੀਫ ਦਾ ਬਿਆਨ ਕਰਦਿਆਂ ਹੋਇਆਂ ਜਿੱਥੇ ਇਹਦੇ ਇਲਮੀ ਨੁਕਾਤ ਨੂੰ ਵੀ ਬਿਆਨ ਕਰਨਾ ਚਾਹੀਦਾ ਉੱਥੇ ਹੀ ਇਹਦਾ ਜਿਹੜਾ ਵਾਜ਼ ਦਾ ਪਹਿਲੂ ਹੈ ਉਹਨੂੰ ਵੀ ਸਾਨੂੰ ਕਦੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕੋਸ਼ਿਸ਼ ਕਰਨੀ ਚਾਹੀਦੀ ਹੈ, ਮਤਲਬ ਅਸਲ ਇਹੋ ਹੋਣਾ ਚਾਹੀਦਾ ਕਿ ਭਾਵੇਂ ਬੰਦਾ ਇਲਮੀ ਨੁਕਤੇ ਵੀ ਬਿਆਨ ਕਰੇ ਲੇਕਿਨ ਬਿਲਕੁਲ ਢਿੱਡੋਂ ਗੱਲ ਕਰੇ, ਤਾਂ ਕਿ ਜਿਹੜਾ ਬੰਦਾ ਵੀ ਖਲੂਸ ਨਾਲ ਸੁਣ ਰਿਹਾ ਹੋਵੇ ਉਹ ਗੱਲ ਉਹਦੇ ਦਿਲ 'ਚ ਉਤਰ ਜਾਵੇ। ਔਰ ਫਿਰ ਫਰਮਾਇਆ ਵਾ ਜਾ ਦਿਲ ਹੁੰ ਬਿਲਤੀ ਆਸਨ, ਉਹ ਲੋਕ ਜਿਹੜੇ ਵਿਗੜੇ ਤਿਗੜੇ ਹੁੰਦੇ ਅਤੇ ਦੂਸਰਿਆਂ ਨੂੰ ਵੀ ਗੁੰਮਰਾਹ ਕਰਦੇ ਨੇ, ਉਹਨਾਂ ਦੇ ਨਾਲ ਬਹਿਸ ਕਰਨਾ, ਮੁਨਾਜ਼ਰਾ ਕਰਨਾ ਉਹਦੇ 'ਚ ਵੀ ਕੋਈ ਹਰਜ ਨਹੀਂ, ਲੇਕਿਨ ਹੁਕਮ ਦਿੱਤਾ ਗਿਆ ਕਿ ਜੇ ਮੁਨਾਜ਼ਰਾ ਵੀ ਕਰਨਾ ਪਵੇ ਤਾਂ ਉਹ ਵੀ ਚੰਗੇ ਤਰੀਕੇ ਨਾਲ, ਅੱਛੇ ਤਰੀਕੇ ਨਾਲ ਕਰਿਆ ਕਰੋ। ਉਹਦੇ ਵਿੱਚ ਵੀ ਸ਼ਾਇਸਤਗੀ ਦਾ ਪਹਿਲੂ ਕਦੀ ਵੀ ਇਨਸਾਨ ਨੂੰ ਹੱਥ 'ਚੋਂ ਨਿਕਲਣ ਨਹੀਂ ਦੇਣਾ ਚਾਹੀਦਾ। ਅੱਲਾਹ ਤਾਲਾ ਤੋਂ ਦੁਆ ਹੈ ਕਿ ਅੱਲਾਹ ਤਾਲਾ ਸਾਨੂੰ ਕੁਰਾਨ ਸ਼ਰੀਫ ਨੂੰ ਸਮਝਣ ਔਰ ਉਹਦੇ 'ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਖਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।
أعوذ بالله من الشيطان الرجيم. بسم الله الرحمن الرحيم. الله الذي أنزل الكتاب بالحق والميزان وما يدريك لعل الساعة قريب.